ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਿੱਚੋਂ ਜੋ ਅੱਜ ਅਸੀਂ ਪੜ੍ਹਨਾ ਹੈ ਉਹ ਹੈ ਵਿਰਲਾਪ ਦੀ ਕਿਤਾਬ, ਉਹਦਾ ਦੋ ਬਾਪ ਦੀ ਪਹਿਲੀ ਅੱਜ ਤੋਂ ਲੈ ਕੇ ਅਖੀਰ ਅੱਜ ਤੱਕ। ਅਤੇ ਸਾਡਾ ਜਿਹੜਾ ਅੱਜ ਦਾ ਵਿਸ਼ਾ ਹੈ ਸਾਡੇ ਪ੍ਰਚਾਰ ਦਾ, ਉਹ ਹੈ ਦੁੱਖ ਅਤੇ ਪ੍ਰਭੂ ਸੱਤਾ। ਖੈਰ, ਇੱਥੇ ਅਸੀਂ ਫਿਰ ਵਿਰਲਾਪ ਵਿੱਚ ਹਾਂ, ਖੰਡਰਾਂ ਵਿੱਚ ਬੈਠੇ ਹਾਂ। ਮੌਤ, ਸੜਨ, ਤਬਾਹੀ, ਨੁਕਸਾਨ ਦਾ ਦੁੱਖ ਦਰਦ, ਇਕੱਲੇਪਣ ਦੀ ਭਾਵਨਾ ਜਿਹੜੀ ਉਹ ਬਹੁਤ ਜ਼ਿਆਦਾ ਆ। ਦੁਨੀਆਂ ਵਿੱਚ ਦੁੱਖਾਂ ਦੀ ਕੋਈ ਕਮੀ ਨਹੀਂ ਹੈ। ਚਰਚ ਦੇ ਵਿੱਚ ਮਰਦਾਂ ਅਤੇ ਔਰਤਾਂ ਦੇ ਜੀਵਨ ਵਿੱਚ ਦੁੱਖ ਜਿਹੜੇ ਉਹ ਥਾਂ ਹਨ। ਅਸੀਂ ਵਿਰਲਾਪ ਦੀ ਕਿਤਾਬ ਵਿੱਚ 5 ਹਫ਼ਤਿਆਂ ਦੀ ਲੜੀ ਦੇ ਦੂਜੇ ਹਫ਼ਤੇ ਵਿੱਚ ਹਾਂ, ਜੋ ਦੁੱਖ, ਉਦਾਸੀ ਅਤੇ ਛੱਡੇ ਜਾਣ ਨੂੰ ਆਵਾਜ਼ ਦਿੰਦੀ ਹੈ। ਅਸੀਂ ਕੁਝ ਹਫ਼ਤੇ ਉਦਾਸੀ ਵਿੱਚ ਬਿਤਾ ਰਹੇ ਹਾਂ। ਸੰਸਾਰ ਵਿੱਚ ਜੀਵਨ ਦੇ ਹਨੇਰੇ ਉਦਾਸ ਪੱਖ ਦੀ ਪੜਤਾਲ ਜਾਂ ਅਧਿਐਨ ਕਰ ਰਹੇ ਹਾਂ। ਵਿਰਲਾਪ, ਜਿਵੇਂ ਕਿ ਅਸੀਂ ਸਿੱਖਿਆ ਆ, ਲਾਜ਼ਮੀ ਤੌਰ 'ਤੇ 5 ਕਵਿਤਾਵਾਂ ਦਾ ਸੰਗ੍ਰਹਿ ਆ, ਜੋ ਕਿ 586 BC ਵਿੱਚ ਯਰੂਸ਼ਲਮ ਦੀ ਤਬਾਹੀ ਤੋਂ ਬਾਅਦ ਦੁੱਖ, ਉਦਾਸੀ ਅਤੇ ਨਿਰਾਸ਼ਾ ਦਾ ਸਿਮਰਨ ਹੈ ਜਾਂ ਇਕੱਠ ਹੈ। ਯਹੋਵਾਹ ਅਤੇ ਉਸਦੀ ਇੱਛਾ ਦੇ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਯਹੂਦਾ ਨੇ ਪਰਮੇਸ਼ਵਰ ਦੇ ਨਿਰਣੇ ਦਾ ਸਾਹਮਣਾ ਕੀਤਾ ਅਤੇ ਬਾਬਲੀਆਂ ਨੇ 18 ਮਹੀਨਿਆਂ ਲਈ ਯਰੂਸ਼ਲਮ ਨੂੰ ਘੇਰ ਲਿਆ। ਉਹਨਾਂ ਦੀ ਸਾਰੀ ਸਪਲਾਈ ਕਰ ਦਿੱਤੀ, ਉਹਨਾਂ ਨੂੰ ਭੁੱਖਾ ਮਾਰਿਆ ਅਤੇ ਫਿਰ ਅੰਤ ਵਿੱਚ ਉਹਨਾਂ ਨੂੰ ਜਿੱਤ ਲਿਆ ਅਤੇ ਸਭ ਤੋਂ ਗਰੀਬ ਲੋਕਾਂ ਨੂੰ ਛੱਡ ਕੇ ਬਾਬਲ ਨੂੰ ਦੇਸ਼ ਨਿਕਾਲਾ ਦਿੱਤਾ। ਉਹਨਾਂ ਦੀ ਆਜ਼ਾਦੀ ਚਲੇ ਗਈ, ਉਹਨਾਂ ਦਾ ਸ਼ਹਿਰ ਤਬਾਹ ਹੋ ਗਿਆ ਸੀ, ਉਹਨਾਂ ਦੀ ਦੌਲਤ ਖਾ ਲਈ ਗਈ ਸੀ, ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਸੀ ਅਤੇ ਉਹਨਾਂ ਦਾ ਮੰਦਰ ਜਿਹੜਾ ਸੀ ਉਹ ਢਹਿ ਗਿਆ ਸੀ ਜਾਂ ਨਹੀਂ ਰਿਹਾ ਸੀ। ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਇਹ ਕਵਿਤਾਵਾਂ ਆਪਣੀ ਰਾਸ਼ਟਰੀ ਪਛਾਣ ਦੇ ਨੁਕਸਾਨ ਲਈ ਇੱਕ ਸਮੂਹਿਕ ਸੋਗ ਨੂੰ ਦਰਸਾਉਂਦੀਆਂ ਹਨ। ਉਹਨਾਂ ਦੀ ਕੌਮੀਅਤ ਦਾ ਨੁਕਸਾਨ, ਉਹਨਾਂ ਦੇ ਧਾਰਮਿਕ ਕੇਂਦਰ ਦਾ ਨੁਕਸਾਨ, ਉਹਨਾਂ ਦੇ ਸਭ ਕੁਝ ਦਾ ਨੁਕਸਾਨ ਸੀ। ਪਿਛਲੇ ਹਫ਼ਤੇ ਜਦੋਂ ਅਸੀਂ ਵਿਰਲਾਪ 1 ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਸ ਵਿੱਚ ਦੁੱਖ ਦਾ A to Z ਸ਼ਾਮਲ ਹੈ। ਅਸੀਂ ਵਿਚਾਰ ਕੀਤਾ ਕਿ ਦੁੱਖ ਕਿਸ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਸਾਨੂੰ ਪਤਾ ਲੱਗਾ ਕਿ ਇਹ ਇਕੱਲਤਾ ਵਰਗਾ ਲੱਗਦਾ ਹੈ, ਇਹ ਤਿਆਗ ਵਰਗਾ ਲੱਗਦਾ ਹੈ, ਇਹ ਨੁਕਸਾਨ ਵਰਗਾ ਲੱਗਦਾ ਹੈ ਅਤੇ ਅਫਸੋਸ ਵਰਗਾ ਲੱਗਦਾ ਹੈ, ਇਹ ਨਿਰਵਿਘਨ ਅਣਮਿੱਥੇ ਸਮੇਂ ਦੀ ਲੋੜ ਵਾਂਗ ਜਾਪਦਾ ਹੈ। ਦਿਲਾਸਾ ਦੇਣ ਵਾਲਾ ਕੋਈ ਨਹੀਂ। ਅਸੀਂ ਵਿਚਾਰ ਕੀਤਾ ਕਿ ਦੁੱਖ ਆਉਂਦਾ ਕਿੱਥੋਂ ਆ ਅਤੇ ਸਾਨੂੰ ਪਤਾ ਲੱਗਾ ਕਿ ਇਹ ਨੇਮ ਤੋੜਨ ਤੋਂ ਆਇਆ ਹੈ, ਇਹ ਬਗਾਵਤ ਅਤੇ ਪਰਮੇਸ਼ਰ ਦੇ ਤਰੀਕਿਆਂ ਨੂੰ ਰੱਦ ਕਰਨ ਤੋਂ ਆਇਆ ਹੈ। ਪਰਮੇਸ਼ਵਰ ਇਸ ਦੁੱਖ ਨੂੰ ਆਪ ਲਿਆਇਆ ਹੈ। ਫਿਰ ਅੰਤ ਵਿੱਚ ਆਖਰੀ ਵਾਰ ਅਸੀਂ ਸੋਚਿਆ ਕਿ ਵਿਰਲਾਪ 1 ਵਿੱਚ ਕੋਈ ਉਮੀਦ ਸੀ ਅਤੇ ਅਸੀਂ ਵਿਰਲਾਪ ਦਾ 1 ਬਾਬ ਦੀ 12 ਆਇਤ ਵਿੱਚ ਸਲੀਬ ਵੱਲੋਂ ਛੋਟਾ ਸੰਕੇਤ ਦੇਖਿਆ, ਜੋ ਆਖਿਰਕਾਰ ਇੱਕੋ ਜਗ੍ਹਾ ਹੈ ਜਿੱਥੋਂ ਉਮੀਦ ਲੱਭੀ ਜਾ ਸਕਦੀ ਹੈ ਜਾਂ ਜਿੱਥੇ ਕੋਈ ਉਮੀਦ ਹੈ। ਖੈਰ, ਵਿਰਲਾਪ 2 ਸਾਡੇ ਲਈ ਹੋਰ ਸਮਾਨ ਲਿਆਉਂਦਾ ਹੈ, ਹੋਰ ਦੁੱਖ, ਹੋਰ ਉਦਾਸੀ ਅਤੇ ਨਾਲ ਨਾਲ ਹੋਰ ਵਿਰਲਾਪ ਲਿਆਉਂਦਾ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜੇਕਰ ਤੁਸੀਂ ਅਗਲੇ ਹਫ਼ਤੇ ਵਾਪਸ ਆਉਂਦੇ ਆ ਤਾਂ ਡੇਵਿਡ ਜਿਹੜਾ ਆ ਮੇਰੇ ਨਾਲ ਉਹ ਕਿਤੇ ਜ਼ਿਆਦਾ ਖੁਸ਼ ਹੋਵੇਗਾ, ਕਿਉਂਕਿ ਜਿਵੇਂ ਕਿ ਉਹ ਵਿਰਲਾਪ 3 ਨੂੰ ਉਹ ਤੁਹਾਡੇ ਨਾਲ ਸਾਂਝਾ ਕਰੇਗਾ। ਤੁਸੀਂ ਦੇਖਦੇ ਹੋ ਕਿ ਸਾਰੇ ਮਸੀਹੀ ਸਮੇਂ ਸਮੇਂ 'ਤੇ ਦੁੱਖ, ਵਿਰਲਾਪ, ਸੋਗ ਅਤੇ ਰੋਣ ਦਾ ਅਨੁਭਵ ਕਰਦੇ ਹਨ। ਤੁਸੀਂ ਆਖਰੀ ਵਾਰ ਕਦੋਂ ਆਪਣੇ ਆਪ ਨੂੰ ਰੋਂਦੇ ਹੋਏ ਪਾਇਆ ਸੀ? ਦਿਲ ਦੇ ਦਰਦ ਵਿੱਚ ਹਾਹਾਕਾਰ ਹੋਇਆ ਸੀ? ਸਾਡੇ ਵਿੱਚੋਂ ਬਹੁਤਿਆਂ ਲਈ ਇਹ ਵਿਚਾਰ ਕਿਸੇ ਅਜ਼ੀਜ਼ ਦੀ ਮੌਤ ਨੂੰ ਯਾਦ ਕਰਕੇ ਆਉਂਦਾ ਹੈ ਜਾਂ ਆ ਸਕਦਾ ਹੈ, ਕਿਉਂਕਿ ਸਾਡੇ ਅੰਦਰ ਅਸਫਲ ਹੋ ਜਾਂਦੇ ਹਨ ਅਤੇ ਹੰਝੂ ਜਿਹੜੇ ਉਹ ਵਹਿ ਆਉਂਦੇ ਹਨ। ਅਸੀਂ ਉਸ ਅਨੁਭਵ ਨੂੰ ਜਾਣਦੇ ਹਾਂ। ਹਾਲਾਂਕਿ ਅਸੀਂ ਆਖਰੀ ਵਾਰ ਕਦੋਂ ਰੋਏ? ਕੀ ਅਸੀਂ ਆਪਣੇ ਪਾਪਾਂ ਲਈ ਹੰਝੂ ਵਹਾਏ? ਅਸੀਂ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਅਤੇ ਇਸ ਦੇ ਨਤੀਜਿਆਂ ਲਈ ਆਖਰ ਵਾਰ ਹੰਝੂ ਕਦੋਂ ਵਹਾਏ ਸਨ? ਆਖਰੀ ਵਾਰ ਕਦੋਂ ਅਸੀਂ ਆਪਣੇ ਪਾਪੀ ਭ੍ਰਿਸ਼ਟਾਚਾਰ ਦੀ ਅਸਲੀਅਤ ਵੇਖੀ? ਇੱਕ ਚੰਗੇ ਪਰਮੇਸ਼ਵਰ ਦੇ ਵਿਰੁੱਧ ਸਾਡੀ ਬਗਾਵਤ, ਜੋ ਸਾਨੂੰ ਪਿਆਰ ਕਰਦਾ ਹੈ ਅਤੇ ਆਪਣੇ ਪੁੱਤਰ ਨੂੰ ਸਾਡੇ ਲਈ ਮਰਨ ਲਈ ਭੇਜਿਆ, ਅਸੀਂ ਕਦੋਂ ਉਹਦੇ ਲਈ ਰੋਏ? ਆਇਤ 11 ਨੂੰ ਦੇਖੋ ਅਤੇ ਕਵੀ ਕਵੀ ਦੇ ਤਜਰਬੇ ਵੱਲ ਧਿਆਨ ਦਿਓ। ਬਹੁਤ ਸੰਭਵ ਹੈ ਕਿ ਯਰਮੀਆ ਜਿਵੇਂ ਕਿ ਓਵਰਲੈਪ ਕਰਦਾ ਹੈ, ਕੋਈ ਹੈਰਾਨੀ ਨਹੀਂ ਕਿ ਉਸ ਨੂੰ ਰੋਣ ਵਾਲਾ ਨਬੀ ਕਿਹਾ ਜਾਂਦਾ ਸੀ। ਕਿ ਉਹ ਕੀ ਕਹਿੰਦਾ, ਮੇਰੀਆਂ ਅੱਖਾਂ ਰੋਣ ਨਾਲ ਗੁਜ਼ਰ ਗਈਆਂ ਹਨ, ਮੈਂ ਸਭ ਰੋਇਆ ਹਾਂ, ਮੇਰਾ ਪੇਟ ਰੜਕਦਾ ਹੈ, ਮੇਰਾ ਪਿੱਤ ਜ਼ਮੀਨ 'ਤੇ ਡੋਲਿਆ ਗਿਆ ਹੈ। ਉਹ ਆਪਣੇ ਪੇਟ ਲਈ ਬਿਮਾਰ ਹੈ, ਉਹ ਜੋ ਅਨੁਭਵ ਕਰ ਰਿਹਾ ਉਹ ਜਿਸ ਨੂੰ ਅੱਜ ਅਸੀਂ ਕਹਿ ਸਕਦੇ ਹਾਂ ਗੱਟ ਰੈਂਚ ਜਾਂ ਗੱਟ ਰੈਂਚਿੰਗ, ਅੱਜ ਦੇ ਜਿਹੜੇ ਟਾਈਮ ਦੇ ਵਿੱਚ ਅਸੀਂ ਉਹਨੂੰ ਕਹਿੰਦੇ। ਅਤੇ ਸਭ ਦਾ ਕਾਰਨ ਕੌਮ ਦਾ ਪਾਪ ਅਤੇ ਇਸ ਦੇ ਭਿਆਨਕ ਭਿਆਨਕ ਨਤੀਜੇ ਹਨ। ਪਿਛਲੀ ਵਾਰ ਕਦੋਂ ਅਸੀਂ ਆਪਣੇ ਪਾਪਾਂ ਲਈ ਪਰਮੇਸ਼ੁਰ ਅੱਗੇ ਵਿਰਲਾਪ ਕੀਤਾ ਸੀ, ਸਾਡੇ ਸਵਾਰਥ ਉੱਤੇ, ਸਾਡੀ ਬਗਾਵਤ ਉੱਤੇ ਕਦੋਂ ਵਿਰਲਾਪ ਕੀਤਾ? ਵਿਰਲਾਪ ਦੇ ਇਸ ਦੂਜੇ ਅਧਿਆਏ ਵਿੱਚ ਅਸੀਂ ਇੱਕ ਪ੍ਰਭੂ ਸੱਤਾ ਸੰਪੰਨ ਪਰਮੇਸ਼ੁਰ ਲਈ ਵਿਰਲਾਪ ਦੀ ਅਸਲੀਅਤ 'ਤੇ ਵਿਚਾਰ ਕਰਦੇ ਹਾਂ। ਇਹ ਜਾਣਨਾ ਕਿ ਅਸੀਂ ਇੱਕ ਸਰਬਸ਼ਕਤੀਮਾਨ ਪਰਮੇਸ਼ੁਰ ਅੱਗੇ ਵਿਰਲਾਪ ਕਰ ਰਹੇ ਹਾਂ, ਇਹ ਜਾਣਨਾ ਚਿੰਤਾਜਨਕ ਅਤੇ ਉਤਸ਼ਾਹਜਨਕ ਹੈ, ਕਿਉਂਕਿ ਉਹ ਹੈ ਜੋ ਸਾਡੇ ਸਾਰੇ ਵਿਰਲਾਪ ਦੇ ਉੱਪਰ ਹੇਠਾਂ ਅਤੇ ਆਲੇ ਦੁਆਲੇ ਹੈ। ਇਸ ਲਈ ਆਓ ਪਹਿਲਾਂ ਇਸ ਗੱਲ 'ਤੇ ਵਿਚਾਰ ਕਰਕੇ ਹਵਾਲੇ ਦੀ ਜਿਹੜੀ ਆਪਣੇ ਹਵਾਲੇ ਦਾ ਅਧਿਐਨ ਕਰੀਏ। ਇੱਕ ਪਰਮਾਤਮਾ ਲਈ ਵਿਰਲਾਪ ਕਰਨਾ ਜੋ ਨਿਆਂ ਵਿੱਚ ਸਰਵਸ਼ਕਤੀਮਾਨ ਹੈ। ਮੈਂ ਤੁਹਾਡੇ ਬਾਰੇ ਨਹੀਂ ਜਾਣਦਾ, ਪਰ ਜਿਵੇਂ ਹੀ ਮੈਂ ਇਹਨਾਂ ਪਹਿਲੀਆਂ ਨੁਮਾਇਤਾਂ ਨੂੰ ਪੜ੍ਹਦਾ ਹਾਂ, ਜਿਨ੍ਹਾਂ ਨੂੰ ਮੈਂ ਪੜ੍ਹਦਾ ਸੁਣਦਾ ਹਾਂ, ਮੈਨੂੰ ਉਹ ਪੂਰੀ ਤਰ੍ਹਾਂ ਕੁਚਲਣ ਵਾਲਾ ਕੰਮ ਲੱਗਦਾ ਆ ਕਿ ਇਹ ਮੈਨੂੰ ਕੁਚਲ ਦਏਗਾ। ਅਧਿਆਇ ਸ਼ੁਰੂ ਹੁੰਦਾ ਹੈ ਜਿਵੇਂ ਕਿ ਪ੍ਰਭੂ ਨੇ ਆਪਣੇ ਕ੍ਰੋਧ ਵਿੱਚ ਸੀਓਨ ਦੀ ਧੀ ਨੂੰ ਇੱਕ ਬੱਦਲ ਦੇ ਹੇਠਾਂ ਰੱਖਿਆ, ਅਤੇ ਇਹ ਅਤੇ ਫਿਰ ਇਹ ਪਰਮੇਸ਼ਰ ਦਾ ਸਰਬੋਤਮ ਅਤੇ ਨਿਰੰਤਰ ਨਿਰਣਾ ਹੈ। ਉਸਨੇ ਥੱਲੇ ਸੁੱਟ ਦਿੱਤਾ, ਉਹ ਲਿਆਇਆ, ਉਸਨੇ ਕੱਟਿਆ, ਉਸਨੇ ਵਾਪਸ ਲੈ ਲਿਆ। ਉਹਨਾਂ ਨੌ ਆਇਤਾਂ ਦੇ ਸਾਰੇ ਤਰੀਕੇ ਜਿਹਦੇ ਵਿੱਚ ਉਹ ਪਰਮੇਸ਼ੁਰ ਨੇ, ਇਹ ਸਭ ਇਹ ਬਹੁਤ ਸਪਸ਼ਟ ਆ ਕਿ ਸਾਰਾ ਕੁਛ ਜਿਹੜਾ ਆ ਉਹ ਪ੍ਰਭੂ ਨੇ ਹੀ ਕੀਤਾ। ਜਾਂ ਅਸੀਂ ਕਹਿ ਸਕਦੇ ਕਿ ਜਿਹੜਾ ਇਹਦਾ ਸੰਦੇਸ਼ ਆ ਇਹਦੇ ਵਿੱਚ ਪਹਿਲੀਆਂ ਨਵਾਇਤਾਂ ਵਿੱਚ ਬਹੁਤ ਸਪਸ਼ਟ ਆ ਕਿ ਜੋ ਵੀ ਕੁਛ ਹੋਇਆ ਉਹ ਪ੍ਰਭੂ ਨੇ ਕੀਤਾ ਹੈ। ਜੇ ਤੁਸੀਂ ਉਹਨਾਂ ਨੌ ਆਇਤਾਂ ਨੂੰ ਵੇਖਦੇ ਹੋ ਤਾਂ ਉਹਨਾਂ ਨੌ ਆਇਤਾਂ ਵਿੱਚ ਸੂਚੀਬੱਧ 28 ਕਿਰਿਆਵਾਂ ਹਨ ਜੋ ਵਿਨਾਸ਼ ਨੂੰ ਦਰਸਾਉਂਦੀਆਂ ਹਨ, ਅਤੇ ਉਹਨਾਂ ਵਿੱਚੋਂ ਹਰ ਇੱਕ ਕਿਰਿਆ ਦਾ ਵਿਸ਼ਾ ਰੱਬ ਹੈ। ਉਹਨਾਂ ਨੂੰ ਦੇਖੋ, ਪਹਿਲੀ ਆਇਤ, ਉਸਨੇ ਇਸਰਾਇਲ ਦੀ ਸ਼ਾਨ ਨੂੰ ਆਕਾਸ਼ ਤੋਂ ਧਰਤੀ ਉੱਤੇ ਸੁੱਟ ਦਿੱਤਾ। ਆਇਤ 2, ਯਹੋਵਾ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਰਹਿਮ ਕੀਤੇ ਬਿਨਾਂ ਨਿਗਲ ਲਿਆ, ਅਤੇ ਉਸਨੇ ਗੜਾਂ ਨੂੰ ਢਾ ਦਿੱਤਾ। ਉਸਨੇ ਰਾਜ ਅਤੇ ਇਸਦੇ ਸ਼ਾਸਕਾਂ ਦਾ ਅਪਮਾਨ ਕਰਨ ਲਈ ਉਹਨਾਂ ਨੂੰ ਜ਼ਮੀਨ 'ਤੇ ਲਿਆਂਦਾ। ਉਸਨੇ ਆਪਣੇ ਭਿਆਨਕ ਕ੍ਰੋਧ ਵਿੱਚ ਕੱਟ ਦਿੱਤਾ, ਅਤੇ ਉਹ ਪਿੱਛੇ ਹਟ ਗਿਆ, ਅਤੇ ਉਹ ਬਲਦੀ ਅੱਗ ਵਾਂਗ ਸੜ ਗਏ। ਉਸਨੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਜੋ ਆਪਣੀਆਂ ਅੱਖਾਂ ਵਿੱਚ ਪ੍ਰਸੰਨ ਸਨ। ਉਸਨੇ ਅੱਗ ਵਾਂਗ ਆਪਣਾ ਕਹਿਰ ਵਰਸਾਇਆ। ਯਹੋਵਾ ਦੁਸ਼ਮਣ ਵਾਰ ਵਰਗਾ ਹੋ ਗਿਆ ਹੈ, ਉਸਨੇ ਇਸਰਾਇਲ ਨੂੰ ਨਿਗਲ ਲਿਆ, ਅਤੇ ਉਸਨੇ ਉਹਨਾਂ ਦੇ ਸਾਰੇ ਸੋਗ ਅਤੇ ਵਿਰਲਾਪ ਨੂੰ ਵਧਾ ਦਿੱਤਾ ਹੈ। ਆਇਤ 9, ਉਸਨੇ ਉਸਦੀਆਂ ਬਾਰਾਂ ਨੂੰ ਬਰਬਾਦ ਕਰ ਦਿੱਤਾ ਅਤੇ ਤੋੜ ਦਿੱਤਾ ਹੈ। ਹੁਣ ਇਹ ਬਿਲਕੁਲ ਜਿਹੜੀਆਂ ਕੁਚਲਣ ਵਾਲਾ ਗੱਲਾਂ ਆ, ਅਸੀਂ ਲੋਕਾਂ ਦੇ ਪਾਪ ਦੇ ਨਿਰਣੇ ਵਿੱਚ ਪ੍ਰਭੂ ਪਰਮੇਸ਼ੁਰ ਦੇ ਕ੍ਰੋਧ ਨੂੰ ਡੋਲਦੇ ਵੇਖ ਰਹੇ ਹਾਂ। ਇਹ ਭਿਆਨਕ ਹੈ, ਉਹ ਪੂਰੀ ਤਰ੍ਹਾਂ ਨਾਸ ਹੋ ਗਏ ਹਨ, ਉਹ ਪ੍ਰਭੂ ਦੁਆਰਾ ਤਬਾਹ ਹੋ ਗਏ ਹਨ। ਹੁਣ ਅਸੀਂ ਇੱਥੇ ਧਰਮੀ ਗੁੱਸਾ ਦੇਖ ਰਹੇ ਹਾਂ, ਅਸੀਂ ਦੇਖ ਰਹੇ ਹਾਂ ਕਿ ਨਿਰਣਾ ਦਿੱਤਾ ਜਾ ਰਿਹਾ ਹੈ, ਨਿਆਂ ਦਿੱਤਾ ਜਾ ਰਿਹਾ ਹੈ, ਪਰ ਤੁਹਾਨੂੰ ਇਸ ਬਾਰੇ ਬਹੁਤ ਧਿਆਨ ਰੱਖਣ ਹੋਵੇਗਾ ਕਿ ਤੁਸੀਂ ਇਸ ਬਾਰੇ ਕਿਵੇਂ ਸੋਚਦੇ ਹੋ। ਰੱਬ ਇੱਥੇ ਕਿਸੇ ਵੀ ਤਰ੍ਹਾਂ ਨਾਲ ਮਨਮੋਹਕ ਨਹੀਂ ਹੈ, ਇਹ ਮਨੁੱਖੀ ਗੁੱਸੇ ਵਰਗਾ ਗੁੱਸਾ ਨਹੀਂ ਹੈ। ਮਨੁੱਖੀ ਗੁੱਸਾ ਅਕਸਰ ਗਲਤ, ਬੇਕਾਬੂ ਅਤੇ ਭਾਵਨਾਤਮਕ ਤੌਰ 'ਤੇ ਅਸੰਤੁਸ਼ਟ ਹੁੰਦਾ ਹੈ। ਰੱਬ ਨਾਲ ਅਜਿਹਾ ਨਹੀਂ ਹੈ, ਉਸਦਾ ਕ੍ਰੋਧ ਬੜਾ ਇੱਕ ਧਰਮੀ ਕ੍ਰੋਧ ਹੈ, ਇਹ ਨਿਪਟਿਆ ਹੋਇਆ ਹੈ, ਇਹ ਕਾਬੂ ਕੀਤਾ ਹੋਇਆ ਕ੍ਰੋਧ ਹੈ। ਉਸਦਾ ਕ੍ਰੋਧ ਪਾਪ ਦੀ ਉਸ ਦੀ ਸੈੱਟ ਅਤੇ ਧਰਮੀ ਨਫ਼ਰਤ ਤੋਂ ਆਉਂਦਾ ਹੈ। ਜਿਸ ਪਰਮੇਸ਼ੁਰ ਦੀ ਅਸੀਂ ਪੂਜਾ ਕਰਦੇ ਹਾਂ ਉਹ ਪਾਪ ਨੂੰ ਨਫ਼ਰਤ ਕਰਦਾ ਹੈ, ਜਿਵੇਂ ਕਿ ਤੁਸੀਂ ਸੋਚਦੇ ਹੋ। ਪਹਿਲੀਆਂ ਨੌ ਆਇਤਾਂ ਵਿੱਚ ਇੱਕ ਵਰਣਨ ਕੀਤਾ ਜਾ ਰਿਹਾ ਹੈ। ਸਾਨੂੰ ਇਹ ਪੁੱਛਣ ਦੀ ਲੋੜ ਹੈ, ਇਹ ਕਿਉਂ ਹੋ ਰਿਹਾ ਹੈ? ਅਤੇ ਜਿਵੇਂ ਕਿ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਇਹ ਲੋਕਾਂ ਦੇ ਲਗਾਤਾਰ ਪਾਪ ਦੇ ਕਾਰਨ ਹੋ ਰਿਹਾ। ਉਹਨਾਂ ਦੀ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਅਤੇ ਤੋਬਾ ਕਰਨ ਤੋਂ ਉਹਨਾਂ ਦੇ ਜ਼ਿੱਦੀ ਇਨਕਾਰ ਦੇ ਕਾਰਨ ਇਹ ਸਭ ਕੁਛ ਹੋ ਰਿਹਾ ਹੈ। ਪਰਮੇਸ਼ੁਰ ਪਾਪ ਨੂੰ ਨਫ਼ਰਤ ਕਰਦਾ ਹੈ, ਪਰਮਾਤਮਾ ਬਗਾਵਤ ਨੂੰ ਨਫ਼ਰਤ ਕਰਦਾ ਹੈ ਅਤੇ ਇਸ ਦੇ ਵਿਰੁੱਧ ਉਸਦਾ ਗੁੱਸਾ ਬੇਰਹਿਮ, ਭਿਆਨਕ ਅਤੇ ਨਿਯੰਤਰਿਤ ਹੈ। ਲੋਕ ਪਰਮੇਸ਼ੁਰ ਦੇ ਨਾਲ ਇਕਰਾਰਨਾਮੇ ਦੇ ਰਿਸ਼ਤੇ ਦੀਆਂ ਸ਼ਰਤਾਂ ਨੂੰ ਜਾਣਦੇ ਹਨ, ਜਿਨ੍ਹਾਂ ਨੂੰ ਅਸੀਂ ਪਿਛਲੇ ਹਫ਼ਤੇ ਡਿਟਰੋਨਮੀ 28 ਵਿੱਚ ਦੇਖਿਆ ਸੀ। ਉਹ ਜਾਣਦੇ ਸਨ ਕਿ ਆਗਿਆਕਾਰੀ ਲਈ ਬਰਕਤਾਂ ਹਨ ਪਰ ਅਣਆਗਿਆਕਾਰੀ ਲਈ ਸਰਾਪ ਹਨ। ਨਬੀ ਨੇ ਉਹਨਾਂ ਨੂੰ ਪ੍ਰਭੂ ਕੋਲ ਵਾਪਸ ਬੁਲਾਉਣ ਤੋਂ ਬਾਅਦ ਉਹਨਾਂ ਕੋਲ ਰੱਬੀ ਨਬੀ ਸੀ, ਉਹਨਾਂ ਨੂੰ ਤੋਬਾ ਕਰਨ ਲਈ ਬੁਲਾਉਂਦੇ ਹੋਏ ਉਹਨਾਂ ਵਿੱਚੋਂ ਯਰਮੀਆ, ਪਰ ਉਹਨਾਂ ਨੇ ਇਨਕਾਰ ਕੀਤਾ, ਉਹਨਾਂ ਦੇ ਬਚਨ ਨੂੰ ਰੱਦ ਕੀਤਾ ਅਤੇ ਆਪਣੇ ਤਰੀਕੇ ਨਾਲ ਚੱਲਦੇ ਰਹੇ ਅਤੇ ਇਹ ਉਹਨਾਂ ਨੂੰ ਤਬਾਹੀ ਵੱਲ ਲੈ ਗਿਆ। ਕਿ ਤੁਸੀਂ ਆਪਣੇ ਆਪ ਨੂੰ ਨਫ਼ਰਤ ਕਰਦੇ ਹਾਂ ਕਿ ਤੁਸੀਂ ਅਤੇ ਮੈਂ ਆਪਣੇ ਆਪ ਨੂੰ ਨਫ਼ਰਤ ਕਰਦੇ ਹਾਂ? ਕਿ ਇਹ ਸਾਨੂੰ ਇਹ ਨਹੀਂ ਦਿਖਾਉਂਦਾ ਕਿ ਸਾਡਾ ਸਭ ਤੋਂ ਵੱਡਾ ਵਿਰਲਾਪ ਕਿੱਥੇ ਹੋਣਾ ਚਾਹੀਦਾ ਆ? ਕਿ ਇਹ ਸਾਨੂੰ ਇਹ ਨਹੀਂ ਦਿਖਾਉਂਦਾ ਕਿ ਸਾਨੂੰ ਆਪਣੇ ਪਾਪ ਅਤੇ ਆਪਣੇ ਪਾਪ ਦੇ ਨਤੀਜਿਆਂ ਉੱਤੇ ਵਿਰਲਾਪ ਕਰਨਾ ਚਾਹੀਦਾ ਆ? ਕਿ ਇਹ ਸਾਡੇ ਪਾਪਾਂ ਨੂੰ ਉਦਾਸ ਕਰਨ ਅਤੇ ਤੋਬਾ ਕਰਨ ਅਤੇ ਹਰ ਰੋਜ਼ ਪ੍ਰਭੂ ਕੋਲ ਵਾਪਸ ਜਾਣ ਦਾ ਕਾਰਨ ਨਹੀਂ ਬਣਦਾ? ਯਕੀਨਨ ਇਹ ਕਹਿਣਾ ਕਾਫ਼ੀ ਨਹੀਂ ਹੈ ਕਿ ਮਸੀਹ ਮੇਰੇ ਪਾਪ ਲਈ ਮਰਿਆ ਅਤੇ ਪ੍ਰਵਾਹ ਕੀਤੇ ਬਿਨਾਂ ਆਪਣੇ ਆਪ ਲਈ ਜਿਹੜੇ ਪਾਪ ਹੈ ਉਹ ਜਾਰੀ ਰੱਖੀਏ। ਇਹ ਸਹੀ ਆ ਕਿ ਸਾਡੇ ਵਿੱਚ ਜਿਹੜੇ ਪ੍ਰਭੂ ਯਿਸੂ ਮਸੀਹ ਦੁਆਰਾ ਬਚਾਏ ਗਏ ਹਨ, ਮਸੀਹ ਪਾਪ ਲਈ ਮਰਿਆ ਹੈ ਅਤੇ ਸਾਨੂੰ ਮਾਫ਼ ਕੀਤਾ ਅਤੇ ਸਾਨੂੰ ਆਜ਼ਾਦ ਕੀਤਾ ਹੈ। ਹਾਲਾਂਕਿ ਇਹ ਸਾਨੂੰ ਪ੍ਰਭੂ ਉੱਤੇ ਵਿਸ਼ਵਾਸ ਕਰਨ ਅਤੇ ਲਗਾਤਾਰ ਪਾਪ ਅਤੇ ਬਗਾਵਤ ਵੱਲ ਨਹੀਂ ਲਿਆਉਣਾ ਚਾਹੀਦਾ, ਸਗੋਂ ਇਹ ਸਾਨੂੰ ਆਪਣੇ ਪਾਪ ਨਾਲ ਨਫ਼ਰਤ ਕਰਨ ਅਤੇ ਪਵਿੱਤਰਤਾ ਵਿੱਚ ਵਧਣ ਲਈ ਸਾਡੀ ਇਸ ਗੱਲ ਨੂੰ ਅਗਵਾਈ ਕਰਨੀ ਚਾਹੀਦੀ ਹੈ ਜਾਂ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮੇਂ ਦੇ ਇਹਨਾਂ ਲੋਕਾਂ ਵਿੱਚ ਗੁਸਤਾਖੀ ਦੀ ਇੱਕ ਸਹੀ ਖੁਰਾਕ ਸੀ। ਉਹ ਪਰਮੇਸ਼ੁਰ ਦੇ ਨੇਮਬੱਧ ਲੋਕ ਸਨ, ਪਰਮੇਸ਼ੁਰ ਦੇ ਲੋਕ। ਕੁਝ ਵੀ ਉਹਨਾਂ ਨੂੰ ਛੂਹ ਨਹੀਂ ਸਕਦਾ ਸੀ। ਉਹ ਕਿੰਨੇ ਗਲਤ ਸਨ ਕਿਉਂਕਿ ਨਿਆਂ ਵਿੱਚ ਪਰਮੇਸ਼ੁਰ ਦੀ ਪ੍ਰਭੂ ਸੱਤਾ ਉਹਨਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਅੱਜ ਇੱਥੇ ਈਸਾਈ ਵੀ ਹਨ, ਸ਼ਾਇਦ ਸਾਡੇ ਵਿੱਚੋਂ ਕੁਝ ਵੀ ਹਨ ਜੋ ਮਸੀਹ ਵਿੱਚ ਵਿਸ਼ਵਾਸ ਨੂੰ ਬੀਮਾ ਪਾਲਿਸੀ ਦੇ ਰੂਪ ਵਿੱਚ ਦੇਖਦੇ ਹਨ। ਜਦੋਂ ਅਸੀਂ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਹਾਂ ਤਾਂ ਪਿਛਲੀ ਜੇਬ ਵਿੱਚ ਕੁਝ ਫਸਿਆ ਹੁੰਦਾ ਹੈ, ਜਿਵੇਂ ਤੁਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹੋ, ਇਹ ਤੁਹਾਡੇ ਆਲੇ ਦੁਆਲੇ ਦੀ ਦੁਨੀਆ ਤੋਂ ਅਸਲ ਵਿੱਚ ਵੱਖਰਾ ਨਹੀਂ ਹੁੰਦਾ। ਤੁਹਾਡੀ ਜ਼ਿੰਦਗੀ ਉਹਨਾਂ ਵਾਂਗ ਹੀ ਹੈ, ਇਹ ਸਾਰੇ ਇੱਕੋ ਜਿਹੇ ਪਾਪ ਦਾ ਦੁਆਰਾ ਦਰਸਾਈ ਗਈ ਹੈ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਠੀਕ ਹੋਵੋਗੇ ਕਿਉਂਕਿ ਤੁਹਾਡੇ ਕੋਲ ਮਸੀਹ ਜੀਵਨ ਅਤੇ ਭਰੋਸਾ ਤੁਹਾਡੀ ਪਿਛਲੀ ਜੇਬ ਵਿੱਚ ਹੈ। ਤੁਸੀਂ ਕਿੰਨੇ ਗਲਤ ਆ। ਲਗਭਗ ਹਰ ਹਫ਼ਤੇ ਅਸੀਂ ਪਹਿਲਾਂ ਕੁਰੰਥੀਆਂ 11 ਬਾਪ ਪੜ੍ਹਦੇ ਹਾਂ ਜਾਂ ਘੱਟੋ ਘੱਟ ਇਸ ਵਿੱਚੋਂ ਕੁਝ ਪੜ੍ਹਦੇ ਹਾਂ। ਜਦੋਂ ਅਸੀਂ ਜਿਹੜੀ ਖੁਦਾ ਦੀ ਸੰਗਤੀ ਦੇ ਲਈ ਜਾਂ ਖੁਦਾ ਦੇ ਪਵਿੱਤਰ ਭੋਜਨ ਦੇ ਵਿੱਚ ਅਸੀਂ ਹਿੱਸਾ ਲੈਂਦੇ ਹਾਂ ਤਾਂ ਅਸੀਂ ਅਕਸਰ ਇਸ ਨੂੰ ਨਹੀਂ ਪੜ੍ਹਦੇ। ਇਸ 'ਤੇ ਇੱਕ ਨਜ਼ਰ ਮਾਰੋ, ਪਹਿਲਾਂ ਕੁਰੰਥੀਆਂ ਦਾ 11 ਬਾਪ ਦੀ 27-32। ਇਸ ਲਈ ਜੋ ਕੋਈ ਵੀ ਅਯੋਗ ਤਰੀਕੇ ਨਾਲ ਰੋਟੀ ਖਾਂਦਾ ਜਾਂ ਪ੍ਰਭੂ ਦਾ ਪਿਆਲਾ ਪੀਂਦਾ ਹੈ ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਲਈ ਦੋਸ਼ੀ ਹੋਵੇਗਾ। ਤਾਂ ਮਨੁੱਖ ਆਪਣੇ ਪਾਪ ਆਪ ਦੀ ਜਾਂਚ ਕਰੇ ਅਤੇ ਇਸ ਤਰ੍ਹਾਂ ਰੋਟੀ ਖਾਵੇ ਅਤੇ ਪਿਆਲਾ ਪੀਵੇ, ਕਿਉਂ ਜੋ ਕੋਈ ਵੀ ਸਰੀਰ ਦੀ ਪਰਖ ਕਿਤੇ ਬਿਨਾਂ ਖਾਂਦਾ ਜਾਂ ਪੀਂਦਾ ਹੈ ਉਹ ਆਪਣੇ ਆਪ ਦਾ ਨਿਆਂ ਕਰਦਾ ਹੈ। ਇਸ ਕਰਕੇ ਤੁਹਾਡੇ ਵਿੱਚੋਂ ਬਹੁਤੇ ਲੋਕ ਕਮਜ਼ੋਰ ਅਤੇ ਬਿਮਾਰ ਹਨ ਅਤੇ ਕਈ ਮਰ ਚੁੱਕੇ ਹਨ, ਪਰ ਜੇ ਅਸੀਂ ਆਪਣੇ ਆਪ ਦਾ ਸੱਚਾ ਨਿਰਣਾ ਕਰਦੇ ਹਾਂ ਤਾਂ ਸਾਡਾ ਨਿਰਣਾ ਨਹੀਂ ਕੀਤਾ ਜਾਵੇਗਾ। ਪਰ ਜਦੋਂ ਪ੍ਰਭੂ ਦੁਆਰਾ ਸਾਡਾ ਨਿਆਂ ਕੀਤਾ ਜਾਂਦਾ ਹੈ ਤਾਂ ਸਾਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਈਏ। ਪਰਮਾਤਮਾ ਅਜੇ ਵੀ ਆਪਣੇ ਲੋਕਾਂ ਦੇ ਪਾਪ ਅਤੇ ਬਗਾਵਤ ਨੂੰ ਨਫ਼ਰਤ ਕਰਦਾ ਹੈ। ਉਹ ਅਜੇ ਵੀ ਉਹਨਾਂ ਲੋਕਾਂ ਲਈ ਅਨੁਸ਼ਾਸਨ ਲਿਆਉਂਦਾ ਹੈ ਜੋ ਪਾਪ ਅਤੇ ਬਗਾਵਤ ਨੂੰ ਜਾਰੀ ਰੱਖਦੇ ਹਨ। ਪੌਲਸ ਇੱਥੇ ਲਿਖਦਾ ਹੈ, ਜੇ ਅਸੀਂ ਆਪਣੇ ਆਪ ਦਾ ਨਿਰਣਾ ਕੀਤਾ ਤਾਂ ਸਾਡਾ ਨਿਰਣਾ ਨਹੀਂ ਕੀਤਾ ਜਾਵੇਗਾ, ਜਾਂ ਦੂਜੇ ਸ਼ਬਦਾਂ ਵਿੱਚ ਜੇ ਅਸੀਂ ਆਪਣੇ ਪਾਪ ਅਤੇ ਬਗਾਵਤ ਲਈ ਸੋਗ ਪ੍ਰਗਟ ਕਰਦੇ ਹਾਂ ਤਾਂ ਸਾਡਾ ਨਿਰਣਾ ਨਹੀਂ ਕੀਤਾ ਜਾਵੇਗਾ। ਅਸੀਂ ਇਬਰਾਨੀਆਂ ਉਹਦਾ 12 ਬਾਪ ਅਤੇ 5-11 ਵਿੱਚ ਵੀ ਇਹੀ ਸੰਦੇਸ਼ ਪੜ੍ਹਦੇ ਹਾਂ, ਲਿਖਿਆ, ਮੇਰੇ ਪੁੱਤਰ ਪ੍ਰਭੂ ਦੇ ਅਨੁਸ਼ਾਸਨ ਨੂੰ ਹਲਕਾ ਨਾ ਸਮਝੋ, ਨਾ ਹੀ ਥੱਕੋ ਜਦੋਂ ਉਸ ਦੁਆਰਾ ਤਾੜਨਾ ਕੀਤੀ ਜਾਵੇ, ਕਿਉਂ ਜੋ ਪ੍ਰਭੂ ਜਿਸ ਨੂੰ ਉਹ ਪਿਆਰ ਕਰਦਾ ਹੈ ਅਨੁਸ਼ਾਸਿਤ ਕਰਦਾ ਹੈ ਅਤੇ ਹਰ ਉਸ ਪੁੱਤਰ ਨੂੰ ਸਜ਼ਾ ਦਿੰਦਾ ਹੈ ਜਿਸ ਨੂੰ ਉਹ ਪ੍ਰਾਪਤ ਕਰਦਾ ਹੈ ਜਾਂ ਜਿਸ ਨੂੰ ਉਹ ਆਪਣਾ ਮੰਨਦਾ ਹੈ। ਇਹ ਅਨੁਸ਼ਾਸਨ ਲਈ ਹੈ ਜੋ ਤੁਹਾਨੂੰ ਸਹਿਣਾ ਪੈਂਦਾ ਹੈ। ਰੱਬ ਤੁਹਾਨੂੰ ਪੁੱਤਰਾਂ ਵਾਂਗ ਵਰਤ ਰਿਹਾ ਹੈ। ਅਜਿਹਾ ਕਿਹੜਾ ਪੁੱਤਰ ਹੈ ਜਿਸ ਨੂੰ ਉਸਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ? ਜੇ ਤੁਸੀਂ ਅਨੁਸ਼ਾਸਨ ਤੋਂ ਬਿਨਾਂ ਰਹਿ ਗਏ ਹੋ ਜਿਸ ਵਿੱਚ ਸਭ ਨੇ ਹਿੱਸਾ ਲਿਆ ਤਾਂ ਤੁਸੀਂ ਨਜਾਇਜ਼ ਬੱਚੇ ਹੋ, ਪੁੱਤਰ ਨਹੀਂ ਹੋ। ਇਸ ਤੋਂ ਇਲਾਵਾ ਸਾਡੇ ਧਰਤੀ ਉੱਤੇ ਪਿਤਾ ਹਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਨ ਦਿੱਤਾ ਅਤੇ ਅਸੀਂ ਉਹਨਾਂ ਦਾ ਆਦਰ ਵੀ ਕੀਤਾ ਕਿ ਅਸੀਂ ਆਤਮਾ ਦੇ ਪਿਤਾ ਦੇ ਅਧੀਨ ਹੋ ਕੇ ਜਿਉਣਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੇ ਸਾਨੂੰ ਥੋੜ੍ਹੇ ਸਮੇਂ ਲਈ ਅਨੁਸ਼ਾਸਨ ਦਿੱਤਾ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਸੀ, ਪਰ ਉਹ ਸਾਡੇ ਭਲੇ ਲਈ ਸਾਨੂੰ ਤਾੜਦਾ ਹੈ ਤਾਂ ਜੋ ਅਸੀਂ ਉਸ ਦੀ ਪਵਿੱਤਰਤਾ ਵਿੱਚ ਸਾਂਝੀ ਹੋਈਏ। ਇਸ ਸਮੇਂ ਲਈ ਸਾਰਾ ਅਨੁਸ਼ਾਸਨ ਸੁਹਾਵਣਾ ਦੀ ਬਜਾਏ ਦੁੱਖਦਾਈ ਜਾਪਦਾ ਆ, ਪਰ ਬਾਅਦ ਵਿੱਚ ਇਹ ਉਹ ਉਹਨਾਂ ਨੂੰ ਧਾਰਮਿਕਤਾ ਦਾ ਸ਼ਾਂਤੀਪੂਰਨ ਫਲ ਦਿੰਦਾ ਹੈ ਜਿਨ੍ਹਾਂ ਨੂੰ ਇਸ ਦੁਆਰਾ ਸਿਖਲਾਈ ਦਿੱਤੀ ਗਈ ਹੈ। ਪ੍ਰਭੂ ਆਪਣੇ ਬਾਗੀ ਲੋਕਾਂ ਨੂੰ ਚੇਲੇ ਬਣਾਉਂਦਾ ਹੈ, ਪ੍ਰਭੂ ਆਪਣੇ ਬੇਵਕੂਫ ਪੁੱਤਰਾਂ ਅਤੇ ਧੀਆਂ ਨੂੰ ਚੇਲੇ ਬਣਾਉਂਦਾ ਹੈ ਅਤੇ ਇਹ ਦੁੱਖਦਾਈ ਨਹੀਂ ਸੁਹਾਵਣਾ ਆ। ਵਿਰਲਾਪ 2 ਇਹ ਦਰਸਾਉਂਦਾ ਆ ਕਿ ਇਹ ਕਿੰਨਾ ਦੁੱਖਦਾਈ ਹੋ ਸਕਦਾ ਆ। ਪਰਮੇਸ਼ੁਰ ਦੇ ਨੇਮਬੱਧ ਲੋਕਾਂ ਦਾ ਮੈਂਬਰ ਬਣਨਾ ਇੱਕ ਅਦਭੁਤ ਸਨਮਾਨ ਹੈ, ਪਰ ਇਹ ਉਸਦੇ ਲੋਕਾਂ ਨਾਲ ਇੱਕ ਅਸਲੀ ਜ਼ਿੰਮੇਵਾਰੀ ਵੀ ਲਿਆਉਂਦਾ ਹੈ। ਅਸੀਂ ਪ੍ਰਭੂ ਨਾਲ ਬਹੁਤ ਜ਼ਿਆਦਾ ਹੰਕਾਰ ਨਹੀਂ ਕਰਦੇ। ਸਾਨੂੰ ਕਦੇ ਵੀ ਆਪਣੇ ਪਾਪਾਂ ਨੂੰ ਹਲਕਾ ਨਹੀਂ ਸਮਝਣਾ ਚਾਹੀਦਾ, ਕਿਉਂਕਿ ਪਰਮੇਸ਼ੁਰ ਨਿਸ਼ਚਿਤ ਤੌਰ 'ਤੇ ਇਸ ਨੂੰ ਹਲਕੇ ਨਾਲ ਨਹੀਂ ਦੇਖਦਾ। ਆਓ ਅਸੀਂ ਆਪਣੇ ਪਾਪਾਂ 'ਤੇ ਸੋਗ ਕਰੀਏ ਅਤੇ ਜਿਵੇਂ ਅਸੀਂ ਅਜਿਹਾ ਕਰਦੇ ਹਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਪਰਮਾਤਮਾ ਲਈ ਵਿਰਲਾਪ ਕਰਦੇ ਹਾਂ ਜੋ ਨਿਆਂ ਵਿੱਚ ਸਰਵ ਸ਼ਕਤੀਮਾਨ ਹੈ। ਇਸ ਲਈ ਨਿਸ਼ਚਿਤ ਤੌਰ 'ਤੇ ਇਸ ਗੰਭੀਰ ਹਵਾਲੇ ਦੀ ਵਿਅਕਤੀਗਤ ਨਿੱਜੀ ਵਰਤੋਂ ਹੈ, ਪਰ ਕੀ ਤੁਹਾਨੂੰ ਯਾਦ ਆ ਕਿ ਮੈਂ ਤੁਹਾਨੂੰ ਪਿਛਲੇ ਹਫ਼ਤੇ ਕਿਹਾ ਸੀ ਕਿ ਇੱਕ ਕਾਰਪੋਰੇਟ ਵਿਰਲਾਪ ਸਨ, ਉਹ ਪਰਮੇਸ਼ੁਰ ਦੇ ਲੋਕਾਂ ਦੇ ਸਮੂਹਿਕ ਵਿਰਲਾਪ ਸਨ। ਉਹਨਾਂ ਦੁਆਰਾ ਅਨੁਭਵ ਕੀਤਾ ਗਿਆ ਨਿਰਣਾ ਇੱਕ ਸਮੂਹਿਕ ਨਿਰਣਾ ਸੀ, ਇੱਕ ਫਿਰਕੂ ਨਿਰਣਾ। ਖੈਰ, ਮੈਨੂੰ ਲੱਗਦਾ ਕਿ ਸਾਡੇ ਲਈ ਵੀ ਸਮੂਹਿਕ ਫਿਰਕੂ ਪ੍ਰਭਾਵ ਹਨ। ਵਿਰਲਾਪ 2 ਬਾਬਤ 14 ਆਇਤ ਦੇਖੋ, ਤੁਹਾਡੇ ਨਬੀਆਂ ਨੇ ਤੁਹਾਡੇ ਲਈ ਦੇਖਿਆ ਹੈ ਝੂਠੇ ਅਤੇ ਧੋਖੇਬਾਜ਼ ਦਰਸ਼ਨ, ਉਹਨਾਂ ਨੇ ਤੁਹਾਡੀ ਬਦੀ ਨੂੰ ਉਜਾਗਰ ਨਹੀਂ ਕੀਤਾ ਆਪਣੀ ਕਿਸਮਤ ਨੂੰ ਬਹਾਲ ਕਰਨ ਲਈ, ਪਰ ਤੁਹਾਡੇ ਲਈ ਔਰਕਲ ਦੇਖੇ ਹਨ ਜੋ ਕਿ ਝੂਠੇ ਅਤੇ ਗੁੰਮਰਾਹਕੁਨ ਹਨ। ਯਰਮੀਆਂ ਵਰਗੇ ਨਬੀ ਹੋਏ ਹਨ ਜਿਨ੍ਹਾਂ ਨੇ ਉਹਨਾਂ ਨੂੰ ਸੱਚ ਦੱਸਿਆ ਹੈ, ਪਰ ਉਹਨਾਂ ਨੇ ਉਹਨਾਂ ਨੂੰ ਅਣਡਿੱਠਾ ਕੀਤਾ ਹੈ। ਹਾਲਾਂਕਿ ਬਹੁਤ ਜ਼ਿਆਦਾ ਝੂਠ ਬੋਲਣ ਵਾਲੇ ਨਬੀ ਹੋਏ ਹਨ, ਬਹੁਤ ਜ਼ਿਆਦਾ ਨਬੀ ਜਿਨ੍ਹਾਂ ਨੇ ਪਰਮੇਸ਼ੁਰ ਬਾਰੇ ਝੂਠ ਬੋਲਿਆ ਹੈ, ਜੋ ਉਹ ਕਹਿ ਰਹੇ ਸਨ ਉਸ ਵਿੱਚ ਧੋਖੇਬਾਜ਼ ਰਹੇ ਸਨ। ਇਹਨਾਂ ਝੂਠੇ ਨਬੀਆਂ ਨੇ ਲੋਕਾਂ ਦੀ ਬਦੀ ਦਾ ਪਰਦਾਫਾਸ਼ ਨਹੀਂ ਕੀਤਾ। ਨੇਮ ਦੇ ਭਾਈਚਾਰੇ ਵਿੱਚ ਪਾਪ ਅਤੇ ਬਗਾਵਤ ਸਨ, ਪਰ ਇਹਨਾਂ ਝੂਠੇ ਪੈਗੰਬਰਾਂ ਨੇ ਇਸ ਤਰ੍ਹਾਂ ਦਾ ਪਰਦਾਫਾਸ਼ ਨਹੀਂ ਕੀਤਾ। ਜੇ ਉਹ ਹੁੰਦੇ ਤਾਂ ਉਹਨਾਂ ਲਈ ਬਹੁਤ ਵਧੀਆ ਹੁੰਦਾ। ਇਸ ਦੀ ਬਜਾਏ ਇਹ ਝੂਠੇ ਨਬੀ ਗੁੰਮਰਾਹ ਕਰਨ, ਧੋਖੇਬਾਜ਼ੀ ਅਤੇ ਪਾਪ ਦਾ ਪਰਦਾ ਫਾਸ਼ ਕਰਨ ਵਿੱਚ ਅਸਫਲ ਰਹੇ। ਜਿਵੇਂ ਕਿ ਅਸੀਂ ਅੱਜ ਕਲੀਸਿਆ ਨੂੰ ਦੇਖਦੇ ਹਾਂ, ਇਹ ਸਾਨੂੰ ਜਿਹੜਾ ਆ ਇਹਦੇ ਨਾਲ ਸਾਨੂੰ ਕੰਬਣੀ ਛਿੜ ਜਾਂਦੀ ਹੈ ਜਦੋਂ ਅਸੀਂ ਅੱਜ ਦੀ ਕਲੀਸਿਆ ਨੂੰ ਦੇਖਦੇ ਹਾਂ। ਜਿਵੇਂ ਕਿ ਅਸੀਂ ਪੂਰੇ UK ਵਿੱਚ ਦੇਖਦੇ ਹਾਂ, ਅਸੀਂ ਨਬੀਆਂ ਜਿਨ੍ਹਾਂ ਨੇ ਝੂਠੇ ਅਤੇ ਧੋਖੇਬਾਜ਼ ਦਰਸ਼ਨ ਦੇਖੇ ਹਨ ਦਾ ਦਬਾ ਮੁੱਖ ਸੰਪਰਦਾਵਾਂ ਨੂੰ ਦੇਖਦੇ ਹਾਂ। ਅਸੀਂ ਨਾ ਸਿਰਫ ਉਹਨਾਂ ਨੂੰ ਆ ਧਰਮ ਦਾ ਪਰਦਾਫਾਸ਼ ਕਰਨ ਵਿੱਚ ਅਸਫਲ ਹੁੰਦੇ ਦੇਖਦੇ ਹਾਂ, ਪਰ ਉਹ ਉਹਨਾਂ ਚੀਜ਼ਾਂ ਦੀ ਪੁਸ਼ਟੀ ਕਰਦੇ ਹਨ ਅਤੇ ਮਨਾਉਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਪਰਮੇਸ਼ੁਰ ਇੱਕ ਘਿਨੌਣੀ ਚੀਜ਼ ਕਹਿੰਦਾ ਹੈ। ਇਸ ਤੋਂ ਵੱਧ ਉਹ ਪਾਪ ਨੂੰ ਅਨੁਕੂਲ ਕਰਨ ਲਈ ਪਰਮੇਸ਼ੁਰ ਦੇ ਬਚਨ ਦੀ ਰਸਮੀ ਸਿੱਖਿਆ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਪਰਮੇਸ਼ੁਰ ਅਤੇ ਉਸਦੇ ਬਚਨ ਦੇ ਵਿਰੋਧ ਵਿੱਚ ਆਪਣੀ ਅਖੌਤੀ ਈਸਾਈ ਧਰਮ ਨੂੰ ਜਿਉਂਦੇ ਹਨ ਅਤੇ ਸਕੋਟਲੈਂਡ ਅਤੇ ਇੰਗਲੈਂਡ ਵਿੱਚ ਅਖੌਤੀ ਰਾਸ਼ਟਰੀ ਚਰਚ ਦੋਵੇਂ ਜਿਹੜੇ ਹਨ ਇਹ ਇਹਨਾਂ ਦੀ ਪੂਰੀ ਗਰਾਵਟ ਦੇ ਵਿੱਚ ਹਨ। ਜੇ ਤੁਸੀਂ ਉਹਨਾਂ ਦੀ ਵੈਬਸਾਈਟਾਂ 'ਤੇ ਜਾਂਦੇ ਹੋ ਤਾਂ ਉਹ ਇੱਕ ਈਸਾਈ ਚਰਚ ਨਾਲੋਂ ਇੱਕ ਜਾਇਦਾਦ ਏਜੰਟ ਵਾਂਗ ਹੁੰਦੇ ਹਨ ਕਿਉਂਕਿ ਉਹ ਆਪਣੀਆਂ ਖਾਲੀ ਜਾਇਦਾਦਾਂ ਵੇਚਦੇ ਹਨ। ਜਿਵੇਂ ਕਿ ਤੁਸੀਂ ਇਮਾਰਤਾਂ ਨੂੰ ਦੇਖਦੇ ਹੋ ਕਦੇ ਇੱਕ ਸੱਚੇ ਰੱਬ ਦੀ ਉਸਤਤ ਨਾਲ ਗੂੰਜ ਰਹੀਆਂ ਸਨ। ਪੱਬ, ਨਾਈਟ ਕਲੱਬ, ਮਨੋਰੰਜਨ ਸਥਾਨ, ਫਲੈਟ ਅਤੇ ਸਭ ਤੋਂ ਭੈੜੀਆਂ ਜਿਹੜੀਆਂ ਆ ਉਹ ਹੁਣ ਇਹਨਾਂ ਦੇ ਵਿੱਚ ਕੀ ਆ ਮਸਜਿਦਾਂ ਬਣ ਰਹੀਆਂ ਹਨ। ਕੀ ਕੋਈ ਰੱਬ ਦੇ ਨਿਰਣੇ 'ਤੇ ਸ਼ੱਕ ਕਰ ਸਕਦਾ ਹੈ? ਜਿਵੇਂ ਕਿ ਤੁਸੀਂ ਕਥੀਡਰਲਸ ਬਾਰੇ ਸੁਣਦੇ ਹੋ ਜੋ ਸ਼ਨੀਵਾਰ ਦੀ ਰਾਤ ਨੂੰ, ਸੈਟਰਡੇ ਨਾਈਟ ਨੂੰ ਜਾਂ ਰੈਵ ਜਾਂ ਸਾਇਲੈਂਟ ਡਿਸਕੋ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਕੀ ਤੁਸੀਂ ਵਰਲਾਪ ਨਹੀਂ ਕਰਦੇ ਹੋ? ਕੀ ਅਸੀਂ ਵਰਲਾਪ ਕਰਦੇ ਹਾਂ ਕਿਉਂਕਿ ਅਸੀਂ ਬਹੁਤ ਸਾਰੇ ਪ੍ਰੋਫੈਸਿੰਗ ਚਰਚ ਦੇ ਉਲਝਣ ਅਤੇ ਹਫੜਾ ਦਫੜੀ ਨੂੰ ਦੇਖਦੇ ਹਾਂ ਕਿਉਂਕਿ ਇਹ ਸੱਭਿਆਚਾਰ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਨੂੰ ਜਾਰੀ ਰੱਖਣ ਲਈ ਤੇਜ਼ੀ ਨਾਲ ਚੱਲਦੇ ਹਨ। ਪਰਮੇਸ਼ੁਰ ਦੇ ਬੱਚਨ ਨੂੰ ਜਿਵੇਂ ਕਿ ਜਾਂਦਾ ਹੈ ਪਰਮੇਸ਼ੁਰ ਦੇ ਬੱਚਨ ਨੂੰ ਉਹ ਕੀ ਹੈ ਛੱਡ ਦਿੰਦੇ ਹਨ। ਇਹ ਦਿਲ ਤੋੜਨ ਵਾਲਾ ਹੈ, ਇਹ ਪਰਮੇਸ਼ੁਰ ਦਾ ਨਿਰਣਾ ਹੋਵੇਗਾ। ਵਿਨਾਸ਼ ਹਮੇਸ਼ਾ ਰਾਜ ਕਰਦਾ ਹੈ ਪਰ ਜਦੋਂ ਪਰਮੇਸ਼ੁਰ ਦੇ ਬੱਚਨ ਨੂੰ ਰੱਦ ਕੀਤਾ ਜਾਂਦਾ ਹੈ। ਅੱਜ ਦੇਸ਼ ਵਿੱਚ ਚਿਰਕ ਦੀ ਹਾਲਾਤ ਉੱਤੇ ਵਿਰਲਾਪ ਕਰੋ, ਪਰਮੇਸ਼ੁਰ ਲਈ ਵਿਰਲਾਪ ਕਰੋ ਜੋ ਨਿਆਂ ਵਿੱਚ ਸਰਵ ਸ਼ਕਤੀਮਾਨ ਹੈ। ਆਇਤ 10 ਵਿੱਚ ਵਿਰਲਾਪ ਦੀ ਬਰਬਾਦੀ ਅਤੇ ਨਿਰਾਦਰ, ਜਿਹੜੀ ਆਇਤ 10 ਹੈ ਉਹ ਵਿਰਲਾਪ ਦੀ ਬਰਬਾਦੀ ਅਤੇ ਨਿਰਾਦਰ ਨੂੰ ਫੜੀ ਰੱਖਦੀ ਹੈ। ਸਿਯੋਨ ਦੀ ਧੀ ਦੇ ਬਜ਼ੁਰਗ ਚੁੱਪ ਵਿੱਚ ਜ਼ਮੀਨ 'ਤੇ ਬੈਠੋ, ਉਹਨਾਂ ਨੇ ਆਪਣੇ ਸਿਰ 'ਤੇ ਮਿੱਟੀ ਸੁੱਟੀ ਹੈ ਅਤੇ ਥੱਪੜ ਪਾਏ। ਯਰੂਸ਼ਲਮ ਦੀਆਂ ਮੁਟਿਆਰਾਂ ਆਪਣੇ ਸਿਰ ਜ਼ਮੀਨ ਉੱਤੇ ਝੁਕਾ ਦਿੱਤੇ ਹਨ, ਉਹ ਚੁੱਪ ਬੈਠੇ ਹਨ, ਉਹਨਾਂ ਦੇ ਨਾਲ ਆਏ ਫੈਸਲੇ ਤੋਂ ਹੈਰਾਨ ਹਨ। ਕਦੇ ਕਦੇ ਤੁਸੀਂ ਸਭ ਕੁਝ ਕਰ ਸਕਦੇ ਹੋ, ਚੁੱਪ ਵਿੱਚ ਬੈਠਣਾ ਅਤੇ ਸੋਚਣਾ ਅਸਲੀਅਤ ਵਿੱਚ ਚੁੱਪ ਵਿਰਲਾਪ ਹੈ। ਇਹ ਧੁੰਦਲਾ ਹੈ ਨਾ, ਇਹ ਉਦਾਸ ਹੈ ਨਾ, ਇਹ ਦਰਦਨਾਕ ਹੈ ਕਿ ਨਹੀਂ? ਦੁੱਖਾਂ ਦੇ ਵਿਚਕਾਰ ਸੁੱਖ ਕਿੱਥੇ ਮਿਲ ਸਕਦਾ ਹੈ? ਆਸ ਕਿੱਥੋਂ ਮਿਲ ਸਕਦੀ ਹੈ? ਆਓ ਦੂਜੇ ਪਾਸੇ ਵੇਖੀਏ। ਇੱਕ ਪਰਮਾਤਮਾ ਲਈ ਵਿਰਲਾਪ ਕਰਨਾ ਜੋ ਹਮਦਰਦੀ ਵਿੱਚ ਸਰਵ ਸ਼ਕਤੀਮਾਨ ਆ। ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਅਧਿਆਇ 1 ਵਿੱਚ ਕੋਈ ਦਿਲਾਸਾ ਦੇਣ ਵਾਲਾ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ, ਆਇਤ 2, ਆਇਤ 9, 16, 17 ਅਤੇ 21 ਵਿੱਚ। ਅਧਿਆਇ 2 ਅਤੇ 13 ਵਿੱਚ ਇੱਕ ਵਾਰ ਫਿਰ ਉਹ ਦੁਰਦਰਸ਼ਾ ਨੂੰ ਉਭਾਰਦਾ ਹੈ। ਲਿਖਿਆ, ਮੈਂ ਤੁਹਾਡੇ ਲਈ ਕੀ ਕਹਿ ਸਕਦਾ ਹਾਂ, ਤੁਹਾਡੀ ਕਿਸ ਨਾਲ ਤੁਲਨਾ ਕਰੋ? ਹੇ ਯਰੂਸ਼ਲਮ ਦੀ ਧੀ, ਮੈਂ ਤੁਹਾਡੀ ਕੀ ਤੁਲਨਾ ਕਰ ਸਕਦਾ ਹਾਂ ਤਾਂ ਜੋ ਮੈਂ ਤੁਹਾਨੂੰ ਦਿਲਾਸਾ ਦੇਵਾਂ? ਹੇ ਸਿਯੋਨ ਦੀ ਕੁਆਰੀ ਧੀ, ਕਿਉਂ ਜੋ ਤੇਰੀ ਬਰਬਾਦੀ ਸਮੁੰਦਰ ਵਰਗੀ ਵਿਸ਼ਾਲ ਹੈ, ਤੁਹਾਨੂੰ ਕੌਣ ਚੰਗਾ ਕਰ ਸਕਦਾ ਹੈ? ਦਿਲਾਸਾ ਕਿੱਥੋਂ ਆਵੇਗਾ? ਤੇਰੀ ਬਰਬਾਦੀ ਵਿੱਚ ਤੈਨੂੰ ਕੌਣ ਚੰਗਾ ਕਰ ਸਕਦਾ ਹੈ? ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਹ ਨਬੀਆਂ ਤੋਂ ਨਹੀਂ ਆਵੇਗਾ, ਉਹ ਝੂਠੇ, ਧੋਖੇਬਾਜ਼ ਅਤੇ ਗੁੰਮਰਾਹ ਕਰਨ ਹਨ। ਅਸੀਂ ਆਇਤ 15 ਵਿੱਚ ਦੇਖਦੇ ਹਾਂ ਕਿ ਇਹ ਗੁਆਂਢੀ ਤੋਂ ਨਹੀਂ ਆਵੇਗਾ, ਉਹ ਤਾੜੀਆਂ ਵਜਾ ਕੇ ਸਿਰ ਹਿਲਾ ਕੇ ਲੰਘਦੇ ਹਨ ਜਦੋਂ ਉਸ ਸ਼ਹਿਰ ਦਾ ਮਜ਼ਾਕ ਉਡਾਉਂਦੇ ਹਨ ਜਿਸ ਨੂੰ ਸੁੰਦਰਤਾ ਦੀ ਸੰਪੂਰਨਤਾ, ਸਾਰੇ ਧਰਤੀ ਦੀ ਖੁਸ਼ੀ ਕਿਹਾ ਜਾਂਦਾ ਸੀ। ਗੁਆਂਢੀਆਂ ਤੋਂ ਕੋਈ ਸੁੱਖ ਨਹੀਂ, ਉਹਨਾਂ ਤੋਂ ਕੋਈ ਇਲਾਜ ਨਹੀਂ, ਇਹ ਦੁਸ਼ਮਣਾਂ ਤੋਂ ਵੀ ਨਹੀਂ ਆਉਣ ਵਾਲਾ ਹੈ। ਉਹ ਯਰੂਸ਼ਲਮ ਦੇ ਵਿਰੁੱਧ ਰੇੜਕਾਂ ਮਾਰਦੇ ਹਨ ਅਤੇ ਕਹਿੰਦੇ ਹਨ, ਇਹ ਉਹ ਦਿਨ ਹੈ ਜਿਸ ਦੀ ਅਸੀਂ ਇੱਛਾ ਕੀਤੀ ਸੀ, ਹੁਣ ਸਾਡੇ ਕੋਲ ਇਹ ਹੈ, ਅਸੀਂ ਇਸ ਨੂੰ ਦੇਖਦੇ ਹਾਂ। ਫਿਰ ਆਇਤ 17, ਚੀਜ਼ਾਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਯਹੋਵਾ ਨੇ ਉਹੀ ਕੀਤਾ ਜੋ ਉਸਦਾ ਇਰਾਦਾ ਸੀ, ਉਸੇ ਆਪਣਾ ਵਚਨ ਪੂਰਾ ਕੀਤਾ ਜਿਸਦਾ ਉਸਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ। ਉਸਨੇ ਬਿਨਾਂ ਤਰਸ ਦੇ ਹੇਠਾਂ ਦਿੱਤਾ ਹੈ, ਉਸਨੇ ਦੁਸ਼ਮਣ ਨੂੰ ਤੁਹਾਡੇ ਉੱਤੇ ਖੁਸ਼ ਕੀਤਾ ਹੈ ਅਤੇ ਤੁਹਾਡੇ ਦੁਸ਼ਮਣਾਂ ਦੀ ਤਾਕਤ ਨੂੰ ਉੱਚਾ ਕੀਤਾ ਹੈ। ਇੱਕ ਮਾਨਤਾ ਹੈ ਕਿ ਨਾ ਸਿਰਫ ਪ੍ਰਭੂ ਨੇ ਅਜਿਹਾ ਕੀਤਾ ਹੈ ਪਰ ਉਹ ਅਜਿਹਾ ਕਰਨਾ ਸਹੀ ਸੀ, ਉਸਨੇ ਇਨਸਾਫ਼ ਦਾ ਕੰਮ ਕੀਤਾ ਸੀ। ਪਰਮੇਸ਼ੁਰ ਦੇ ਲਈ ਇੱਦਾਂ ਕਰਨਾ ਜਿਹੜਾ ਉਹ ਠੀਕ, ਉਸਦੇ ਮੁਤਾਬਿਕ ਠੀਕ ਸੀ। ਪਰ ਕੀ ਪਰਮੇਸ਼ਵਰ ਦੇ ਨਿਆਂ ਦਾ ਸਾਹਮਣਾ ਕਰ ਰਹੇ ਦੁਖੀ ਬਾਗੀਆਂ ਲਈ ਕੋਈ ਉਮੀਦ ਹੈ? ਮੈਨੂੰ ਲੱਗਦਾ ਹੈ ਕਿ ਆਇਤ 19 ਸਾਨੂੰ ਦਿਖਾਉਂਦਾ ਹੈ ਕਿ ਪੀੜਿਤ ਬਾਗੀਆਂ ਲਈ ਉਮੀਦ ਹੈ, ਉਹਨਾਂ ਲਈ ਉਮੀਦ ਹੈ ਜੋ ਆਪਣੇ ਪਾਪ ਅਤੇ ਬਗਾਵਤ ਦਾ ਵਿਰਲਾਪ ਕਰਦੇ ਹਨ, ਉਹਨਾਂ ਲਈ ਉਮੀਦ ਹੈ ਜੋ ਇੱਕ ਰੱਬ ਲਈ ਵਿਰਲਾਪ ਕਰਦੇ ਹਨ, ਜੋ ਨਿਰਣੇ ਵਿੱਚ ਸਰਵ ਸ਼ਕਤੀਮਾਨ, ਕਿਉਂਕਿ ਉਹ ਇੱਕ ਰੱਬ ਲਈ ਵੀ ਵਿਰਲਾਪ ਕਰ ਰਹੇ ਜੋ ਹਮਦਰਦੀ ਵਿੱਚ ਪ੍ਰਭੂ ਹੈ। ਆਇਤ 19 ਨੂੰ ਦੇਖੋ, ਉੱਠ ਰਾਤ ਨੂੰ ਚੀਕ, ਰਾਤ ਦੇ ਪਹਿਰਾਂ ਦੇ ਵਿੱਚ ਸ਼ੁਰੂ ਵਿੱਚ ਆਪਣੇ ਦਿਲ ਨੂੰ ਪਾਣੀ ਵਾਂਗ ਡੋਲ ਦਿਓ ਪ੍ਰਭੂ ਦੀ ਹਜ਼ੂਰੀ ਅੱਗੇ, ਉਸ ਵੱਲ ਆਪਣੇ ਹੱਥ ਚੁੱਕੋ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਲਈ ਜੋ ਭੁੱਖ ਨਾਲ ਬੇਹੋਸ਼ ਹੋ ਰਹੇ ਹਨ ਹਰ ਗਲੀ ਦੇ ਸਿਰ 'ਤੇ। ਕਵੀ ਲੋਕਾਂ ਨੂੰ ਆਖਦਾ ਹੈ, ਉੱਠੋ ਅਤੇ ਰੋਵੋ, ਪ੍ਰਭੂ ਦੀ ਹਜ਼ੂਰੀ ਅੱਗੇ ਆਪਣੇ ਆਪ ਨੂੰ ਡੋਲ ਦਿਓ, ਆਪਣੇ ਹੱਥ ਉਸ ਵੱਲ ਚੁੱਕੋ। ਆਇਤ 17 ਵਿੱਚ ਉਹ ਪਰਮੇਸ਼ਰ ਦੁਆਰਾ ਕੀਤੇ ਗਏ ਕੰਮਾਂ ਦੀ ਅਸਲੀਅਤ ਦੀ ਪੁਸ਼ਟੀ ਕਰਦਾ ਹੈ, ਪਰ ਆਇਤ 19 ਵਿੱਚ ਉਹ ਇਸ ਅਸਲੀਅਤ ਨੂੰ ਵੀ ਪਛਾਣਦਾ ਹੈ ਕਿ ਜਿਸ ਨੇ ਜ਼ਖਮਾਂ ਨੂੰ ਮਾਰਿਆ ਉਹ ਜ਼ਖਮ ਨੂੰ ਭਰਨ ਦੇ ਯੋਗ ਵੀ ਹੈ। ਸੋ ਰੱਬ ਨੇ ਜੇ ਸਾਨੂੰ ਜ਼ਖਮ ਦਿੱਤੇ ਤਾਂ ਉਹਨਾਂ ਨੂੰ ਭਰਦਾ ਵੀ ਆ। ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਉਸ ਵੱਲ ਆਪਣੇ ਹੱਥ ਚੁੱਕੋ ਅਤੇ ਇਸ ਤਰ੍ਹਾਂ ਇਹ ਬੁਲਾਹਟ ਨਿਕਲਦੀ ਆ, ਉਸ ਵੱਲ ਮੁੜੋ, ਉਸ ਕੋਲ ਵਾਪਸ ਜਾਓ, ਉੱਠੋ ਅਤੇ ਸਰਵ ਸ਼ਕਤੀਮਾਨ ਪਰਮੇਸ਼ੁਰ ਨੂੰ ਪੁਕਾਰੋ, ਉਸ ਦੀ ਹਜ਼ੂਰੀ ਵਿੱਚ ਆਪਣੇ ਦਿਲਾਂ ਨੂੰ ਡੋਲ ਦਿਓ। ਕੀ ਤੁਸੀਂ ਵੇਖਦੇ ਹੋ ਕਿ ਇਹ ਅੰਤੜੀਆਂ ਨੂੰ ਭੜਕਾਉਣ ਵਾਲੀ ਕਵਿਤਾਵਾਂ ਕਿੰਨੀਆਂ ਖੁੱਲ੍ਹੀਆਂ ਅਤੇ ਵਿਸਤ੍ਰਿਤ ਹਨ? ਉਹ ਕੁਝ ਵੀ ਪਿੱਛੇ ਨਹੀਂ ਰੱਖ ਰਹੇ ਹਨ, ਉਸ ਅੱਗੇ ਆਪਣਾ ਦਿਲ ਡੋਲ ਦਿਓ। ਕਵੀ ਜਾਣਦਾ ਹੈ ਕਿ ਪ੍ਰਭੂ ਦਇਆ ਨਾਲ ਭਰਿਆ ਹੋਇਆ ਹੈ, ਉਹ ਆਇਤ 20 ਵਿੱਚ ਉਸ ਨੂੰ ਪੁਕਾਰਦਾ ਹੈ, ਹੇ ਪ੍ਰਭੂ ਵੇਖੋ ਅਤੇ ਨਜ਼ਰ ਮਾਰੋ, ਤੁਸੀਂ ਕਿਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ, ਸਭ ਤੋਂ ਭਿਆਨਕ ਨਰਕ ਅਤੇ ਮੌਤ ਹੈ। ਉੱਠੋ ਅਤੇ ਰੋਵੋ, ਪ੍ਰਭੂ ਦੀ ਹਜ਼ੂਰੀ ਅੱਗੇ ਆਪਣੀਆਂ ਗਰਮੀਆਂ ਨੂੰ ਡੋਲ ਦਿਓ, ਉਸ ਵੱਲ ਆਪਣੇ ਹੱਥ ਚੁੱਕੋ। ਅਸੀਂ ਪਰਮੇਸ਼ਰ ਦੇ ਭਿਆਨਕ ਕ੍ਰੋਧ ਦੇ ਹੱਕਦਾਰ ਹਾਂ। ਅਸੀਂ ਇਹਨਾਂ ਪੰਨਿਆਂ ਵਿੱਚ ਵਰਣਨ ਕੀਤੇ ਗਏ ਵਿਨਾਸ਼ ਨਾਲੋਂ ਕਿਤੇ ਵੱਧ ਵਿਨਾਸ਼ ਦੇ ਹੱਕਦਾਰ ਹਾਂ, ਕਿਉਂਕਿ ਅਸੀਂ ਪਾਪੀ ਬਾਗੀ ਹਾਂ। ਹਾਲਾਂਕਿ ਮਸੀਹ ਯੇਸੂ ਉਸ ਕ੍ਰੋਧ ਨੂੰ ਸਹਿਣ ਲਈ ਆਇਆ ਸੀ ਜੋ ਸਾਡਾ ਹੋਣਾ ਚਾਹੀਦਾ ਸੀ। ਆਪਣੀ ਮਹਾਨ ਰਹਿਮ ਵਿੱਚ ਪਰਮਾਤਮਾ ਨੇ ਆਪਣੇ ਬੇਟੇ ਨੂੰ ਆਪਣੇ ਭਗੋੜੇ ਲੋਕਾਂ ਦੀ ਥਾਂ 'ਤੇ ਮਰਨ ਲਈ ਭੇਜਿਆ। ਪਹਿਲਾ ਯਹੂੰਨਾ 4:9-10 ਵਿੱਚ ਲਿਖਿਆ, ਇਸ ਵਿੱਚ ਪਰਮੇਸ਼ਰ ਦਾ ਪਿਆਰ ਸਾਡੇ ਵਿੱਚ ਪ੍ਰਗਟ ਹੋਇਆ ਕਿ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਰਾਹੀਂ ਜੀਵਨ ਪਾਈਏ। ਇਹ ਪਿਆਰ ਹੈ, ਇਹ ਨਹੀਂ ਹੈ ਕਿ ਅਸੀਂ ਪਿਆਰ ਨੂੰ ਪਿਆਰ ਕੀਤਾ ਹੈ, ਪਰ ਇਹ ਹੈ ਕਿ ਉਸਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਲਈ ਭੇਜਿਆ। ਇਸ ਕਰਕੇ ਅਸੀਂ ਉੱਠ ਕੇ ਉਸ ਅੱਗੇ ਰੋ ਸਕਦੇ ਹਾਂ। ਅਸੀਂ ਪ੍ਰਭੂ ਦੀ ਹਜ਼ੂਰੀ ਅੱਗੇ ਆਪਣੇ ਪਾਣੀ ਵਾਂਗ ਆਪਣੇ ਦਿਲਾਂ ਨੂੰ ਡੋਲ ਸਕਦੇ ਹਾਂ। ਅਸੀਂ ਉਸ ਵੱਲ ਆਪਣੇ ਹੱਥ ਚੁੱਕ ਸਕਦੇ ਹਾਂ। ਉਹ ਸਰਵਉੱਚ ਰਹਿਮ ਨਾਲ ਸੁਣਦਾ ਅਤੇ ਜਵਾਬ ਦਿੰਦਾ ਹੈ। ਆਇਤ 13 ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ, ਤੁਹਾਨੂੰ ਕੌਣ ਚੰਗਾ ਕਰੇਗਾ? ਜਵਾਬ, ਪ੍ਰਭੂ ਯਿਸੂ ਮਸੀਹ। ਜਿਵੇਂ ਕਿ ਅਸੀਂ ਆਪਣੇ ਪਾਪ ਦਾ ਵਿਰਲਾਪ ਕਰਦੇ ਹਾਂ, ਸਾਨੂੰ ਉੱਠਣਾ ਚਾਹੀਦਾ ਅਤੇ ਉਸ ਨੂੰ ਪੁਕਾਰਨਾ ਚਾਹੀਦਾ। ਜਿਵੇਂ ਕਿ ਅਸੀਂ ਆਪਣੀ ਦੁਸ਼ਟਤਾ ਦਾ ਸੋਗ ਕਰਦੇ ਹਾਂ, ਸਾਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਪਣੇ ਦਿਲਾਂ ਨੂੰ ਡੋਲ ਦੇਣਾ ਚਾਹੀਦਾ। ਇਹ ਉਸ ਵੱਲ ਹੈ ਜੋ ਅਸੀਂ ਮੋੜਦੇ ਹਾਂ। ਪਰ ਯਾਦ ਰੱਖੋ ਕਿ ਇਹ ਸਿਰਫ ਮੇਰੇ ਜਾਂ ਤੁਹਾਡੇ ਬਾਰੇ ਨਹੀਂ ਹੈ, ਇਹ ਇੱਕ ਕਾਰਪੋਰੇਟ ਵਿਰਲਾਪ ਹੈ ਅਤੇ ਇਸ ਲਈ ਅਸੀਂ ਆਪਣੇ ਪਾਪ ਅਤੇ ਇਸ ਦੇ ਸਾਡੇ 'ਤੇ ਪੈਣ ਵਾਲੇ ਪ੍ਰਭਾਵਾਂ ਲਈ ਵਿਰਲਾਪ ਕਰਦੇ ਹਾਂ। ਪਰ ਅਸੀਂ ਸਮੁੱਚੇ ਤੌਰ 'ਤੇ ਸਾਰੇ ਜਿਹੜਾ ਵੱਡਾ ਚਰਚ ਆ ਉਹਦੇ ਲਈ ਵਿਰਲਾਪ ਕਰਦੇ ਹਾਂ। ਜਿਵੇਂ ਕਿ ਅਸੀਂ ਇਸ ਦੇ ਝੂਠੇ ਨਬੀਆਂ ਅਤੇ ਧੋਖੇਬਾਜ਼ ਦਰਸ਼ਨਾਂ ਨਾਲ UK ਵਿੱਚ ਚਰਚ ਦੇ ਬਹੁਤ ਸਾਰੇ ਭਾਗਾਂ ਨੂੰ ਦੇਖਦੇ ਹਾਂ, ਜਿਵੇਂ ਕਿ ਅਸੀਂ ਉਹਨਾਂ ਨੂੰ ਪਾਪ ਦੀ ਪੁਸ਼ਟੀ ਕਰਦੇ ਹੋਏ ਦੇਖਦੇ ਹਾਂ ਅਤੇ ਸੁਣਦੇ ਹਾਂ, ਅਤੇ ਸਾਨੂੰ ਅਤੇ ਇਸ ਨੂੰ ਉਸਦੇ ਨਾਮ ਨਾਲ ਬੁਲਾਉਣ ਤੋਂ ਇਨਕਾਰ ਕਰਦੇ ਹਾਂ। ਜਿਵੇਂ ਕਿ ਅਸੀਂ ਉਹਨਾਂ ਦੀ ਮੈਂਬਰਸ਼ਿਪ ਨੂੰ ਮੁਫਤ ਗਿਰਾਵਟ ਵਿੱਚ ਦੇਖਦੇ ਹਾਂ, ਉਹਨਾਂ ਦੀਆਂ ਇਮਾਰਤਾਂ ਮਾਰਕੀਟ 'ਤੇ, ਸਾਨੂੰ ਵਿਰਲਾਪ ਕਰਨਾ ਚਾਹੀਦਾ ਆ, ਸਾਨੂੰ ਉੱਠਣਾ ਚਾਹੀਦਾ ਅਤੇ ਪ੍ਰਭੂ ਅੱਗੇ ਪੁਕਾਰਨਾ ਚਾਹੀਦਾ, ਸਾਨੂੰ ਪ੍ਰਭੂ ਦੀ ਹਜ਼ੂਰੀ ਅੱਗੇ ਆਪਣੇ ਦਿਲਾਂ ਨੂੰ ਡੋਲ ਦੇਣਾ ਚਾਹੀਦਾ ਤਾਂ ਜੋ ਇਸ ਟੁੱਟੇ ਹੋਏ ਚਰਚ 'ਤੇ ਤਰਸ ਕਰਕੇ ਅਤੇ ਉਸਦੇ ਨਿਰਣੇ ਵਿੱਚ ਤੋਬਾ ਕਰ ਸਕੀਏ। ਸਿੱਟਾ ਦੇਖਦੇ ਹਾਂ ਕਿ ਖੰਡਰਾਂ ਵਿੱਚ ਵਿਚਕਾਰ ਬੈਠਣਾ, ਮੌਤ, ਸੜਨ, ਤਬਾਹੀ, ਨੁਕਸਾਨ ਦਾ ਦਰਦ, ਦੁਖਦਾਈ, ਇਕੱਲੇਪਣ ਦੀ ਭਾਵਨਾ ਬਹੁਤ ਜ਼ਿਆਦਾ ਆ। ਦੁਨੀਆਂ ਵਿੱਚ ਦੁੱਖਾਂ ਦੀ ਕਮੀ ਨਹੀਂ, ਚਰਚ ਦੇ ਮਰਦ ਅਤੇ ਔਰਤਾਂ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਜਿਹੜਾ ਦੁੱਖ ਦਰਦ ਆ। ਇਸ ਦੇ ਵਿਚਕਾਰ ਅਸੀਂ ਆਪਣੇ ਆਪ ਆਪਣੇ ਦੁੱਖ ਨੂੰ ਲਿਆਉਣ ਦੇ ਯੋਗ ਹਾਂ। ਸਾਡਾ ਵਿਲਾਪ ਇੱਕ ਸਰਵ ਸ਼ਕਤੀਮਾਨ ਪਰਮੇਸ਼ਰ ਕੋਲ ਲਿਆਓ, ਅਸੀਂ ਕਰ ਸਕਦੇ ਹਾਂ। ਪਰਮੇਸ਼ੁਰ ਲਈ ਵਿਲਾਪ ਕਰੋ ਜੋ ਨਿਰਣੇ ਵਿੱਚ ਪ੍ਰਭੂ ਸੱਤਾ ਹੈ, ਅਤੇ ਉਸ ਪਰਮਾਤਮਾ ਅੱਗੇ ਵਿਲਾਪ ਕਰੋ ਜੋ ਦਇਆ ਵਿੱਚ ਸਰਵ ਸ਼ਕਤੀਮਾਨ ਹੈ। ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਰੂਸ਼ਲਮ ਦੇ ਪਤਨ ਦਾ ਵਿਲਾਪ, ਜਿਸ ਬਾਰੇ ਅਸੀਂ ਇਹਨਾਂ ਪਿਛਲੇ ਦੋ ਅਧਿਆਵਾਂ ਵਿੱਚ ਪੜ੍ਹਿਆ ਹੈ, ਪ੍ਰਭੂ ਯਿਸੂ ਮਸੀਹ ਦੇ ਵਾਪਸ ਆਉਣ ਤੋਂ ਅਤੇ ਹਰ ਪਸ਼ਚਾਤਾਪੀ ਪਾਪੀ ਦੇ ਵਿਲਾਪ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਜਾਪਦਾ। ਇਹ ਭਿਆਨਕ ਹੋਵੇਗਾ ਜੋ ਸ਼ਬਦਾਂ ਤੋਂ ਪਰੇ ਵਿਲਾਪ ਹੋਵੇਗਾ। ਅਸੀਂ ਆਪਣੀ ਪ੍ਰਕਾਸ਼ ਦੀ ਪੋਥੀ ਲੜੀ ਦੌਰਾਨ ਇਸ ਦੀ ਇੱਕ ਝਲਕ ਵੇਖੀ ਹੈ, ਅਤੇ ਇਸ ਲਈ ਜੇਕਰ ਅਸੀਂ ਅਤੇ ਤੁਸੀਂ ਅੱਜ ਇੱਥੇ ਹੋ ਅਤੇ ਤੁਸੀਂ ਮੁਕਤੀਦਾਤਾ ਵਜੋਂ ਮਸੀਹੀ ਨਹੀਂ ਹੋ, ਤੁਸੀਂ ਇੱਕ ਈਸਾਈ ਨਹੀਂ ਹੋ, ਕੀ ਮੈਂ ਤੁਹਾਨੂੰ ਉੱਠ ਕੇ ਉਸ ਕੋਲ ਪੁਕਾਰ ਕਰਨ ਲਈ ਬੇਨਤੀ ਕਰ ਸਕਦਾ ਹਾਂ? ਆਪਣੇ ਦਿਲ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਤੋਬਾ ਕਰਨ ਲਈ ਡੋਲ ਦਿਓ, ਕਿਉਂਕਿ ਨਿਰਣਾ ਜੋ ਹਰ ਜੋ ਹੋਰ ਉਡੀਕ ਕਰ ਰਿਹਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਆਮੀਨ।